ਮਾਨਾ ਹੈ। ਰਹਿਤ ਵਿੱਚ ਆਪਣੇ ਕਮੀਆਂ ਆਉਂਦੀਆਂ ਨੇ। ਇਹ ਜਿਨ੍ਹਾਂ ਚੀਜ਼ਾਂ ਨੂੰ ਆਪਾਂ ਛੋਟੀਆਂ ਛੋਟੀਆਂ ਮੰਨਦੇ ਹਾਂ ਉਹੀ ਚੀਜ਼ਾਂ ਹਾਂ। ਦੁਬਾਰਾ ਆਪਾਂ ਵਿਚਾਰ ਕਰਨੀ ਹੁੱਕਾ, ਹਜਾਮਤ, ਹਲਾਲੋ ਅਤੇ ਹਰਾਮ, ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹੋਏ ਸਾਰੇ ਜਾਣੇ ਚਾਰ ਕਰਾਹੀਤਾਂ ਤੋਂ ਬਚੋ। ਰਿਪੀਟ ਤਾਂ ਕਰਦੇ ਵਾਰ ਵਾਰ, ਬੇਸ਼ੱਕ ਕਈਆਂ ਨੂੰ ਪਤਾ, ਕਈਆਂ ਨੂੰ ਪਤਾ ਨਹੀਂ ਹੁੰਦਾ। ਸਵੇਰੇ ਇਸ਼ਨਾਨ ਕਰਕੇ ਜ਼ਰੂਰ ਪਹਿਲਾਂ ਸਿਮਰਨ ਕਰੋ, ਬੈਠ ਕੇ ਥੋੜ੍ਹੀ ਦੇਰ ਮਨ ਨੂੰ ਟਿਕਾਓ, ਇਕਾਗਰਤਾ ਦਿਓ, ਫਿਰ ਜਪਜੀ ਸਾਹਿਬ ਦਾ ਪਾਠ ਹੌਲੀ ਹੌਲੀ, ਫਿਰ ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਰਹਿਰਾਸ, ਸ਼ਾਮ ਨੂੰ ਕੀਰਤਨ, ਸੋਲ੍ਹਾਂ ਰਾਤ ਨੂੰ ਫਿਰ ਸੁਖਮਨੀ ਸਾਹਿਬ, ਪੰਜ ਗ੍ਰੰਥੀ, ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਅਭਿਆਸ। ਹੁਣ ਤੁਸੀਂ ਕਹੋਗੇ ਨਾਮ ਜਪਣ ਦੇ ਵਿੱਚ ਜਿਹੜਾ ਟਿਕਦਾ ਨਹੀਂ ਹੈ ਮਨ, ਬਾਣੀ ਪੜ੍ਹਨ ਵਿੱਚ ਮਨ ਨਹੀਂ ਟਿਕਦਾ ਤੁਹਾਡਾ, ਇਹ ਜਿਹੜਾ ਸੌਖਾ ਤਰੀਕਾ ਨਾ, ਇਹ ਹੈ ਧਿਆਨ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਬਹੁਤ ਸਾਰੇ ਲੋਕ ਆਪੋ ਆਪਣੇ ਢੰਗ ਨਾਲ ਧਿਆਨ ਨੂੰ ਟਿਕਾਉਂਦੇ ਹਨ, ਪਰ ਵੱਡੀ ਚੀਜ਼ ਜਿਹੜੀ ਹੁੰਦੀ ਆ ਉਹ ਜਿਹੜੀ ਆਪਣੀ ਸੰਗਤ ਦੀ ਧੁਨੀ ਹੈ, ਜਾਂ ਇਕੱਲੇ ਬੈਠ ਕੇ ਆਪਣਾ ਤੁਸੀਂ ਇਕਾਂਤ ਵਿੱਚ ਇੰਨੀ ਕੁ ਉੱਚੀ ਬੋਲਣਾ ਜਿੰਨਾ ਕੁ ਆਪਣੇ ਕੰਨਾਂ ਨੂੰ ਸੁਣਦਾ ਰਹੇ। ਅਸਲ ਵਿੱਚ ਕੰਨਾਂ ਵਿੱਚ ਜੇ ਗੁਰਮੰਤਰ ਪੈਂਦਾ, ਇਹਦਾ ਮਤਲਬ ਕਿ ਕੰਨਾਂ ਦੇ ਨਾਲ ਤੁਸੀਂ ਉਸ ਅੰਮ੍ਰਿਤ ਨੂੰ ਪੀ ਰਹੇ ਹੋ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵ ਹੋ ਭਾਈ। ਕੋਈ ਜ਼ਿਆਦਾ ਨਹੀਂ ਸੀ ਔਖਾ, ਉਹਨੂੰ ਜ਼ਿਆਦਾ ਔਖਾ ਕੀਤਾ ਗਿਆ। ਐਵੇਂ ਖਾਮ ਖਾਂ ਲੋਕਾਂ ਨੂੰ ਇਹ ਬੜਾ ਔਖਾ ਜੀ, ਆਖਣੇ ਔਖਾ ਸਾਚਾ ਨਾਉ, ਇੱਕ ਪੰਕਤੀ ਲੈ ਲਈ। ਟਿਕਾਓ ਹੈ, ਅੰਮ੍ਰਿਤ ਹੈ ਨਾਮ, ਅਤੇ ਨਾਮ ਨੂੰ ਕੰਨਾਂ ਦੇ ਨਾਲ ਸਰਵਣ ਕਰਨਾ ਹੈ ਬਹੁਤ। ਮੈਂ ਕਿਉਂ ਮੂਲ ਮੰਤਰ ਹੌਲੀ ਕਰਾਉਂਦਾ ਸੀ ਕਿ ਕੋਈ ਕਾਹਲ ਨਹੀਂ ਆਪਾਂ ਨੂੰ, ਜਿਵੇਂ ਭਾਈ ਬਲਵਿੰਦਰ ਸਿੰਘ ਨੇ ਕਿਹਾ, ਇਹ ਤਾਂ ਰਸ ਲੈਣ ਵਾਸਤੇ ਕਰਨਾ, ਰਸ ਹੀ ਲਓ। ਫਿਰ ਦੇਖੋ ਗਿਆਨ ਵਿੱਚ ਕੁਛ ਨਹੀਂ ਪਿਆ ਹੈ। ਗਿਆਨ ਦੀਆਂ ਮੈਂ ਬਹੁਤ ਗੱਲਾਂ ਸੁਣਾ ਸਕਦਾ, ਪਰ ਫਾਇਦਾ ਨਹੀਂ ਹੋਣਾ ਤੁਹਾਨੂੰ। ਕਿਉਂ? ਪਹਿਲੀ ਕਲਾਸ ਦੇ ਬੱਚੇ ਅੱਗੇ ਐਮਏ ਦੀ ਕਿਤਾਬ ਰੱਖਣ ਦਾ ਕੋਈ ਫਾਇਦਾ ਨਹੀਂ। ਦੋਨੋਂ ਚੀਜ਼ਾਂ ਬਰਾਬਰ ਬਰਾਬਰ ਜਾਣ, ਥਿਊਰੀ ਅਤੇ ਪ੍ਰੈਕਟੀਕਲ ਬਰਾਬਰ ਬਰਾਬਰ ਤੁਰੇ ਤਾਂ ਫਾਇਦਾ। ਹੁਣ ਜਿਵੇਂ ਪੰਡਿਤ ਸੀਗੇ ਇੱਥੇ ਬਨਾਰਸ ਦੇ ਵਿੱਚ, ਉਹ ਆਪਣੇ ਸਿੰਘ ਗਏ ਸੀ ਇੱਕ ਵਾਰ ਇੱਥੋਂ, ਪੁਰਾਣੇ ਸਿੰਘ ਪਹਿਲਾਂ ਗਏ, ਤਾਂ ਉਹ ਪੰਡਿਤ ਉੱਥੇ ਕਹਿੰਦੇ ਅਸੀਂ ਇੱਕ ਗੱਲੋਂ ਬਹੁਤ ਤੰਗ ਆ, ਉੱਥੇ ਆਪਣੇ ਸਿੰਘ ਪੜ੍ਹਨ ਗਏ ਸੀ ਵਿਧਾਨ। ਇਹ ਬੜੀਆਂ ਪੁਰਾਣੀਆਂ ਗੱਲਾਂ। ਪੰਡਿਤ ਕਹਿੰਦੇ ਇੱਥੋਂ ਦੇ ਮੁੰਡੇ ਕੁੜੀਆਂ ਸਾਤੋਂ ਵਿਧਾਂਤ ਪੜ੍ਹ ਕੇ ਚਲੇ ਗਏ ਆ, ਉਹ ਕੁਰੀਤੀਆਂ ਕਰਨ ਲੱਗ ਪਏ ਆ। ਹੁਣ ਵਿਚਾਰ ਸਾਗਰ ਮੋਕਸ਼ ਪੰਥ ਤਾਹਣ ਵਾਲੇ ਗ੍ਰੰਥਾਂ ਵਿੱਚ ਕੀ ਆਉਂਦਾ ਹੈ? ਗਿਆਨ, ਜਿੱਥੇ ਗਿਆਨ ਭਰਿਆ ਉੱਥੇ ਕੀ ਆਇਆ? ਵੀ ਆਤਮਾ ਨਿਰਲੇਪ ਹੈ, ਸਰੀਰ ਨੂੰ ਕੋਈ ਜੋ ਮਰਜ਼ੀ ਖਾਈ ਪੀ ਜਾਓ, ਜੋ ਮਰਜ਼ੀ ਵਿਕਾਰ ਭੋਗੋ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਕੀ ਕੀਤਾ ਫੋਕਟ? ਗਿਆਨ ਨੇ ਸਾਨੂੰ ਅਗਿਆਨਤਾ ਦਿੱਤੀ, ਫੋਕਟ ਗਿਆਨ ਨੇ ਸਾਨੂੰ ਅਗਿਆਨ ਵੱਲ ਧਕੇਲਿਆ। ਇਸ ਕਰਕੇ ਤੁਸੀਂ ਸਾਰੇ ਜਾਣੇ ਉਹੋ ਜਿਹੇ ਗਿਆਨ ਦੀ ਲੋੜ ਨਹੀਂ ਜਿਹਦੇ ਨਾਲ ਬੰਦਾ ਡੁੱਬ ਜਾਏ। ਮੈਂ ਤਾਂ ਕਹਿੰਦਾ ਸਭ ਤੋਂ ਵਧੀਆ ਗਿਆਨ ਕੀ ਹੈ? ਨਾਮ। ਪਰ ਜਿਹੜਾ ਬੰਦਾ ਨਾਮ ਜਪਦਾ ਉਹ ਗਿਆਨਵਾਨ ਹੈ, ਜਿਹੜਾ ਨਾਮ ਨਹੀਂ ਜਪਦਾ ਉਹ ਭਾਵੇਂ ਕਿੰਨਾ ਹੀ ਵੱਡਾ ਗਿਆਨੀ ਹੈ, ਉਹ ਅਗਿਆਨੀ ਹੈ। ਜੇ ਕੋਈ ਕਥਾ ਕਰਦਾ ਹੈ, ਕੀਰਤਨ ਕਰਦਾ ਹੈ, ਜੋ ਨਿਤਨੇਮ ਨਹੀਂ ਕਰਦਾ, ਜੇ ਉਹਦੀ ਰਹਿਤ ਨਹੀਂ ਹੈ, ਫਿਰ ਤਾਂ ਉਹ ਜੋ ਜਾਣਨਾ ਮੈਂ ਕਥਨ ਨਹੀਂ ਕਰਤਾ, ਵਿਆਪਾਰੀ ਬਸਦਾ ਜੋ ਫਿਰਤਾ। ਜਿਵੇਂ ਕੋਈ ਕਹੇ ਮੈਂ ਤਾਂ ਕਥਾ ਵਾਚ ਕੇ ਕਥਾ ਕਰਦਾ, ਜੋ ਜਾਣਨਾ ਮੈਂ ਕਥਨੀ ਕਰਤਾ, ਵਿਆਪਾਰੀ ਹੁੰਦਾ ਬਿਜਨਸਮੈਨ, ਕਹਿੰਦੇ ਉਹ ਤਾਂ ਬਿਜਨਸਮੈਨ ਹੈ, ਕਥਾ ਵਾਚਕ ਨਹੀਂ ਹੈਗਾ। ਕਿਉਂਕਿ ਗੁਰੂ ਸਾਹਿਬ ਨੇ ਵਚਨ ਕੀਤਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਆਪ ਜਪੋ, ਅਵਰਹ ਨਾਮ ਜਪਾਵੋ। ਪਹਿਲੇ ਮਨ ਪ੍ਰਬੁੱਧ ਹੈ ਆਪਣਾ, ਪਾਛਾ ਅਵਰ ਰੀਝਾਵੇ, ਫਿਰ ਦੂਜੇ ਨੂੰ ਤੁਸੀਂ ਤਸੱਲੀ ਦੇ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾਂ ਕੀ ਰਹਿਤ ਨਾ ਜਾਣੀਐ, ਗੁਰਮੰਤਰ ਨਹੀਂ ਚੀਰ, ਭੋਜਨ ਦਾ ਕਾ ਖਾਏ ਕਹਿ ਬਿਸਰੈ ਹਰ ਸੰਪੀ। ਸੋ ਇਸ ਕਰਕੇ ਜਿਹੜੀਆਂ ਮੁੱਢਲੀਆਂ ਚੀਜ਼ਾਂ ਸੀ ਉਹ ਸਾਨੂੰ ਭੁੱਲ ਗਈਆਂ, ਉੱਥੇ ਇੱਕ ਫਿਰ ਵਾਪਸ ਆਓ। ਅਤੇ ਬਾਣੀ ਦੀ ਸ਼ੁੱਧੀ ਇਸ ਇਲਾਕੇ ਵਿੱਚ ਬਹੁਤ ਸਿੰਘ ਟਕਸਾਲ ਦੇ ਬੈਠੇ ਨੇ, ਜਿਨ੍ਹਾਂ ਤੋਂ ਤੁਸੀਂ ਪੁੱਛ ਸਕਦੇ ਹੋ, ਸ਼ੁੱਧ ਬਾਣੀ ਪੜ੍ਹ ਸਕਦੇ ਹੋ। ਬਾਣੀ ਦੀ ਸ਼ੁੱਧੀ, ਸਰੀਰ ਦੀ ਸ਼ੁੱਧੀ, ਮਨ ਬਾਣੀ ਸਰੀਰ ਕਰਕੇ ਆਪਣੇ ਆਪ ਨੂੰ ਸ਼ੁੱਧ ਕਰੋ, ਫਿਰ ਉਸ ਤੋਂ ਬਾਅਦ ਸਿਮਰਨ ਕਰਨਾ ਸ਼ੁਰੂ ਕਰੋ। ਸਿਮਰਨ ਵਿੱਚ ਵੱਡੀ ਚੀਜ਼ ਹੈ ਧਿਆਨ। ਦੇਖੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ, ਉਹੀ ਬਚਨ ਦਸਵੇਂ ਪਾਤਸ਼ਾਹ ਨੇ ਵੀ ਕੀਤਾ ਹੈ। ਤੋ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਧਿਆਨ ਮੈਂ ਨਾ ਆਵੇ ਜੋ ਤਾ ਕੋ ਧਿਆਨ ਪੂਜੀਐ ਧਿਆਈਐ। ਧਿਆਨ ਜ਼ਰੂਰੀ ਹੈ। ਧਿਆਨ ਦੇ ਨਾਲ ਤੁਸੀਂ ਜੇ ਪੰਜ ਵਾਰ ਵੀ ਵਾਹਿਗੁਰੂ ਕਹੋਗੇ ਉਹ ਤੁਹਾਡਾ ਪ੍ਰਵਾਨ ਹੋ ਜਾਣਾ, ਅਤੇ ਬਿਨਾਂ ਧਿਆਨ ਤੋਂ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ। ਮਨ ਕਿਤੇ ਹੈ ਅਤੇ ਮੂੰਹ ਇਕੱਲਾ ਹੀ ਵਾਹਿਗੁਰੂ ਕਹਿ ਰਿਹਾ, ਮੂੰਹ ਇਕੱਲਾ ਹੀ ਪਾਠ ਕਰ ਰਿਹਾ, ਮੂੰਹ ਇਕੱਲਾ ਹੀ ਕੀਰਤਨ ਕਰ ਰਿਹਾ, ਜੇ ਧਿਆਨ ਨਾਲ ਰਾਗੀ ਕੀਰਤਨ ਕਰੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਵਿੱਚ ਬ੍ਰਹਮ ਗਿਆਨੀ ਬਣ ਸਕਦਾ, ਇੱਕ ਪਾਠੀ ਵੀ ਬ੍ਰਹਮ ਗਿਆਨੀ ਬਣ ਸਕਦਾ, ਇੱਕ ਕਥਾ ਵਾਚਕ ਵੀ ਬਣ ਸਕਦਾ। ਪਰ ਕਿਉਂ ਧਿਆਨ ਕਿੱਥੇ? ਕੋਈ ਮਹਾਂਪੁਰਸ਼ ਇੱਧਰ ਦਸੂਏ ਵੱਲ ਕੀਰਤਨ ਕਰਾਉਂਦੇ, ਰਾਗੀ ਸਿੰਘਾਂ ਤੋਂ ਚੰਗੇ ਪਹੁੰਚੇ ਹੋਏ ਮਹਾਂਪੁਰਖ ਨੇ, ਉਹਨਾਂ ਦੇ ਪੱਕੇ ਹੀ ਰਾਗੀ ਨੇ ਵੀ ਇਹੀ ਬੁਲਾਉਣੇ। ਬਸ ਇੱਕ ਹੋਰ ਰਾਗੀ ਨੂੰ ਕਿਸੇ ਨੇ ਕਿਹਾ, ਉਹ ਕਹਿੰਦਾ ਮੈਂ ਵੀ ਕਰੂੰਗਾ ਕੀਰਤਨ। ਕਹਿੰਦੇ ਜੀ ਉਹ ਬੜਾ ਵਧੀਆ ਕੀਰਤਨ ਕਰਦਾ ਮਹਾਂਪੁਰਸ਼। ਕਹਿੰਦੇ ਪੱਕੇ ਬੰਦੇ ਹੈਗੇ, ਬਸ ਇਹਨਾਂ ਤੋਂ ਹੀ ਸੁਣਨਾ, ਬੱਚਿਆਂ ਤੋਂ ਸੁਣ ਲਓ ਠੀਕ ਹੈ। ਉਹ ਕਹਿੰਦੇ ਜੀ ਨਹੀਂ, ਇਹ ਤੋਂ ਕੀਰਤਨ ਜ਼ਰੂਰ ਸੁਣੋ ਜੀ, ਇਹ ਬੜਾ ਰਸ ਭਿੰਨਾ ਕੀਰਤਨ। ਅੱਜ ਕੱਲ੍ਹ ਥਾਂ ਥਾਂ ਲਿਖਿਆ ਹੁੰਦਾ ਇਹ ਆ ਜਿਹੜੀ ਬਣਾਈ ਇਹਨਾਂ ਨੇ, ਇਹ ਅੰਮ੍ਰਿਤ ਰਸ, ਰਸ ਭਿੰਨਾ ਕੀਰਤਨ, ਆਤਮਕ ਰਸ, ਇਹ ਰਸ ਨਹੀਂ ਹੈਗਾ, ਇਹ ਤਾਂ ਗੱਲਾਂ ਹੀ ਨੇ। ਮਹਾਂਪੁਰਸ਼ ਕਹਿੰਦੇ ਚਲੋ ਠੀਕ ਆ, ਤੁਸੀਂ ਕਹਿੰਦੇ ਹੋ ਲਾ ਦੇਣੇ ਨੇ, ਪੈਸੇ ਮੰਗਦਾ ਦੇ ਵੀ ਦੇਵਾਂਗੇ, ਕੀਰਤਨ ਸੁਣਾਵੇ ਵਧੀਆ। ਉਹਨੇ ਦੋ ਸ਼ਬਦ ਪੜ੍ਹੇ, ਮਹਾਂਪੁਰਸ਼ ਥੱਲੇ ਬੈਠੇ ਸੀ, ਉਹ ਕਹਿੰਦੇ ਜੀ ਭਾਈ ਸਾਹਿਬ ਜੀ ਬਸ ਕਿਰਪਾ ਕਰੋ, ਹੁਣ ਆਹ ਮਾਇਆ ਆਪਣੀ ਲੈ ਲਓ, ਤੁਸੀਂ ਜਾਓ। ਉਹ ਥੱਲੇ ਉੱਤਰ ਕੇ ਕਹਿੰਦਾ ਮਹਾਰਾਜ ਮੈਂ ਐਡਾ ਵੱਡਾ ਰਾਗੀ ਆ, ਮੇਰੀ ਸਟੇਜ ਤੇ ਬੇਇੱਜ਼ਤੀ ਕਰਤੀ ਤੁਸੀਂ। ਮਹਾਂਪੁਰਸ਼ ਕਹਿੰਦੇ ਭਾਈ ਸਾਹਿਬ ਗੱਲ ਇਹ ਆ, ਤੁਸੀਂ ਸ਼ਬਦ ਗਾਇਨ ਕਰਦੇ ਬੜਾ ਸੋਹਣਾ ਲੱਗਿਆ ਮੈਨੂੰ, ਪਰ ਤੇਰਾ ਤੇਰੀ ਘਰ ਵਾਲੀ ਨਾਲ ਝਗੜਾ, ਤੂੰ ਕੀਰਤਨ ਇੱਥੇ ਕਰਦਾ ਝਗੜਦਾ ਉਹ ਉੱਥੇ ਜਾ ਕੇ ਆਪਣੇ ਘਰ, ਉਹਦਾ ਲੜਾਈ ਕਰ ਰਿਹਾ ਤੂੰ। ਤੂੰ ਪਹਿਲਾਂ ਆਪਣੇ ਘਰ ਵਾਲੇ ਦੀ ਲੜਾਈ ਨਿਬੇੜ ਕੇ ਆ, ਫਿਰ ਤੂੰ ਕੀਰਤਨ ਸੁਣਾਏਗਾ ਤਾਂ ਮੇਰਾ ਵੀ ਰਸ ਬਣੋ, ਮੈਂ ਤਾਂ ਤੜਫ ਹੀ ਜਾਂਦਾ, ਤੇਰੇ ਕੀਰਤਨ ਵਿੱਚ ਰਸ ਨਹੀਂ ਆ ਰਿਹਾ ਕਿਉਂਕਿ ਤੂੰ ਝਗੜਾ ਕਰ ਰਿਹਾ ਉੱਥੇ। ਦੇਖੋ ਮੇਨ ਚੀਜ਼ ਧਿਆਨ ਆ। ਕੋਈ ਮਹਾਂਪੁਰਖ ਕਹਿੰਦੇ ਅੰਮ੍ਰਿਤ ਸੰਚਾਰ ਕਰ ਰਹੇ ਸਿੰਘ, ਬ੍ਰਹਮ ਗਿਆਨੀ ਦੇ ਕੋਲੇ ਰਹਿਣਾ ਬੜਾ ਔਖਾ ਹੁੰਦਾ। ਮਹਾਂਪੁਰਸ਼ ਸਿੰਘ ਨੂੰ ਬੁਲਾ ਕੇ ਕਹਿੰਦੇ ਉਹ ਗੱਲ ਸੁਣ ਰਿਹਾ, ਇਹ ਪੰਜਾਂ ਪਿਆਰਿਆਂ ਦੀ ਸੇਵਾ ਕਿੰਨੀ ਵੱਡੀ ਕਹਿੰਦੀ, ਬਹੁਤ ਵੱਡੀ ਹੈ, ਤੂੰ ਇੱਧਰੋਂ ਖੰਡਾ ਫੇਰਦਾ, ਇੱਧਰੋਂ ਆਨੰਦ ਪਿਆ ਮੇਰੀ ਮਾਏ ਕਰਦਾ, ਉੱਧਰੋਂ ਤੂੰ ਘਰ ਧਿਆਨ ਮੱਝ ਵਿੱਚ ਆ ਤੇਰਾ, ਮੱਝ ਸੂਈ ਹੋਈ ਹੈ, ਇਹ ਧਾਰ ਕੱਢ ਲੈਣ। ਕਹਿੰਦੇ ਕੱਢ ਲੈਣਗੇ ਘਰ ਦੇ, ਤੈਨੂੰ ਉੱਥੇ ਇੱਥੇ ਲਾਇਆ ਤਾਂ ਬਾਟੇ ਵਿੱਚ ਧਿਆਨ ਲੱਗ, ਪਾਣੀ ਇੱਥੇ ਪੜ੍ਹ ਰਿਹਾ ਧਿਆਨ ਉੱਥੇ। ਦੇਖੋ ਧਿਆਨ ਦੀ ਗੱਲ, ਗੁਰੂ ਨਾਨਕ ਸਾਹਿਬ ਕਹਿੰਦੇ ਸ੍ਰੀ ਸੁਲਤਾਨਪੁਰ ਸਾਹਿਬ ਨਵਾਬ ਦੌਲਤ ਖਾਂ ਤੇਰਾ ਧਿਆਨ ਤਾਂ ਕਾਬਲ ਚ ਘੋੜੇ ਖਰੀਦਦਾ ਫਿਰਦਾ ਸੀ, ਨਮਾਜ਼ ਕਾਹਦੀ ਪੜ੍ਹੀ ਹੈ? ਕਾਜੀ ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ। ਕਹਿੰਦਾ ਤੇਰੇ ਘਰੇ ਘੋੜੀ ਸੂਈ ਵਛੇਰਾ ਡਿੱਗ ਨਾ ਪਏ ਟੋਏ ਚ, ਤੂੰ ਉੱਥੇ ਧਿਆਨ ਕਰਦਾ, ਤੂੰ ਤਾਂ ਇੱਥੇ ਉਹ ਝੁੱਕ ਝੁੱਕ ਕੇ ਦਿਖਾਉਣਾ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿ ਆਥੀਆ ਜਰੇ ਦਾ ਕੁਛ ਦੇ ਜਾਏ। ਕਾਜੀ ਦੀ ਇੰਨੀ ਬੇਇੱਜ਼ਤੀ ਹੋਈ, ਜਿਹੜੇ ਹੁਣ ਬੰਦੇ ਧਾਰਮਿਕ ਨੇ, ਮੇਰੇ ਵਰਗੇ ਬੰਦੇ ਆਪਣੇ ਆਪ ਨੂੰ ਸਮਝਦੇ, ਹੋਰ ਬੜੇ ਬੰਦੇ ਹੈ, ਇਹ ਜਦੋਂ ਅਸਲੀ ਕੰਪਿਊਟਰ ਦੇ ਸਾਹਮਣੇ ਜਾਂਦੇ ਆ ਉੱਥੇ ਫੇਲ ਹੋ ਜਾਂਦੇ ਆ। ਆਮ ਬੰਦੇ ਤਾਂ ਬਹੁਤ ਪੈਰੀ ਹੱਥ ਨਾਲ ਸਤਿਕਾਰ, ਬੜੇ ਤਕੜੇ ਬਸ, ਪਰ ਤਕੜਾ ਹੈ ਨਹੀਂ ਵਿੱਚੋਂ, ਉਹ ਦੇਖਣ ਨੂੰ ਹੀ ਤਕੜਾ ਪਰ ਅੰਦਰ ਤਕੜਾਈ ਨਹੀਂ ਹੈਗੀ। ਅੰਦਰਲੀ ਤਕੜਾਈ ਜਿਹੜੀ ਹੁੰਦੀ ਆ ਉਹ ਮਨ ਦੀ ਹੁੰਦੀ ਹੈ। ਸਤਿਗੁਰੂ ਨੇ ਬਾਣੀ ਅੰਦਰ ਤੁਹਾਨੂੰ ਰੋਜ਼ ਫਰਮਾਨ ਕੀਤਾ, ਤੁਸੀਂ ਰੋਜ਼ ਪੜ੍ਹਦੇ ਹੋ, ਪਰ ਤੁਹਾਡੇ ਬਾਣੀ ਇੱਧਰੋਂ ਗਈ, ਇੱਧਰੋਂ ਨਿਕਲ ਗਈ ਸਿਰ ਤੋਂ। ਕੀ ਕਹਿੰਦੇ ਹੋ, ਮਨ ਜੀਤੈ ਜਗ ਜੀਤ, ਮਨ ਤਾਂ ਜਿੱਤੇ ਹੀ ਨਹੀਂ, ਤੁਸੀਂ ਜੱਗ ਨੂੰ ਕੀ ਜਿੱਤਣਾ। ਕੋਈ ਇੱਕ ਅੱਧਾ ਮਰਦ ਗੰਬੜਾ ਮਹਾਂਪੁਰਖ ਹੁੰਦਾ, ਕਮਾਈਆਂ ਕਰਦੇ ਨੇ, ਕਿਤੇ ਅੱਜ ਦੇ ਕਰਦੇ ਕਮਾਈਆਂ ਮਹਾਂਪੁਰਖ। ਸਾਧ ਸੰਗਤ ਜੀ, ਜਿੰਨੇ ਮਹਾਂਪੁਰਖ ਹੋਏ ਨੇ ਸਾਰੇ ਸਤਿਗੁਰ ਤੋਂ ਲੈ ਕੇ ਚੱਲੇ ਹੋਏ ਨੇ। ਪੁੱਛੋ ਨਾ ਕੁਛ, ਚਾਰ ਯੁੱਗਾਂ ਦੀ ਇੱਕ ਚੌਂਕੜੀ ਹੈ, ਕਈ ਦਸ ਦਸ ਚੌਂਕੜੀਆਂ ਤੋਂ ਚੱਲੇ ਹੋਏ ਨੇ। ਬੜੇ ਠੰਮੇ ਵਾਲੇ, ਸ਼ਾਂਤੀ ਵਾਲੇ, ਟਿਕਾਓ ਵਾਲੇ, ਇਕਾਗਰਤਾ ਵਾਲੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਸ੍ਰੀ ਹੇਮਕੁੰਟ ਸਾਹਿਬ ਕਿੰਨੀ ਭਾਰੀ ਤਪੱਸਿਆ। ਗੁਰੂ ਨਾਨਕ ਸਾਹਿਬ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਨਿਸ਼ਾਨਾ ਪੱਕਾ ਕਰ ਲਓ ਸਾਰੇ, ਵੀ ਮੈਂ 1.25 ਲੱਖ ਮੂਲ ਮੰਤਰ ਕਰਨਾ ਪਹਿਲਾਂ ਧਿਆਨ ਦੇ ਨਾਲ, ਜਦੋਂ ਮੁੱਕ ਜੇ ਭੋਗ ਪੈ ਜੇ ਫਿਰ 1.25 ਲੱਖ, ਫਿਰ 1.25 ਲੱਖ, ਫਿਰ 1.25 ਲੱਖ, ਫਿਰ 1.25 ਲੱਖ, ਚੱਲੀ ਚੱਲੋ ਬੜੇ ਪਿਆਰ ਨਾਲ। ਦਾਸ ਨੇ ਆਪਣੇ ਮਹਾਂਪੁਰਖਾਂ ਦੇ ਸਮੇਤ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਬਹੁਤ ਸੰਗਤ ਕੀਤੀ ਆ, ਉਹਨਾਂ ਦੇ ਨਾਲ ਅਸੀਂ ਕਈ ਕਈ ਦਿਨ ਬਤੀਤ ਕੀਤੇ ਆ, ਬਹੁਤ ਪਿਆਰ ਸੀ ਮਹਾਂਪੁਰਖਾਂ ਦਾ ਉਹਨਾਂ ਨਾਲ। ਮੈਂ ਉਹਨਾਂ ਕੋਲ ਜਾ ਕੇ ਇੱਦਾਂ ਬੈਠਾ ਸੀ ਅਤੇ ਮੈਨੂੰ ਉੱਥੇ ਇੱਕ ਪਾਲੀ ਬੈਠ ਗਿਆ ਜਿਹੜਾ ਮੱਝਾਂ ਗਾਵਾਂ ਚਾਰਨ ਵਾਲਾ ਹੁੰਦਾ। ਮਹਾਂਪੁਰਸ਼ ਕਹਿੰਦੇ, ਉਹ ਕਰਦਾ ਹੁੰਦਾ ਮਾਲਾ? ਕਹਿੰਦੇ ਹਾਂ। ਕਿੰਨੀਆਂ ਹੁਣ ਕਰਦਾ? ਕਹਿੰਦੇ 6। ਅੱਛਾ, ਮੈਨੂੰ ਫਿਰ ਦੱਸਣ ਲੱਗ ਪਿਆ, ਕਹਿੰਦੇ ਇਹ ਨਾ, ਮੈਂ ਇਹਨੂੰ ਕਿਹਾ ਮੂਲ ਮੰਤਰ ਕਰਿਆ ਕਰ ਭਲਿਆ ਲੋਕਾ, ਮੱਝਾਂ ਗਾਵਾਂ ਤਾਂ ਆਪੇ ਘਾਹ ਚਰਦੀਆਂ ਨੇ, ਤੂੰ ਮੂੰਹ ਫੜ ਕੇ ਚਰਾਉਣਾ, ਆਪਣਾ ਪਾਠ ਕਰਿਆ ਕਰ। ਕਹਿੰਦੇ ਇਹਨੇ ਸ਼ੁਰੂ ਕੀਤੀਆਂ ਜੀ, ਆ ਗਿਆ ਮੇਰੇ ਕੋਲ, ਮੈਂ ਤਾਂ ਬਾਬਾ ਜੀ 11 ਮਾਲਾ ਕਰ ਦਿੰਦਾ। ਕਹਿੰਦੇ ਅੱਛਾ, ਸੁਣਦਾ ਵੀ ਹੁੰਦਾ ਕਿ ਵੈਸੇ ਹੀ ਕਰੀ ਜਾਂਦਾ? ਕਹਿੰਦੇ ਸੁਣਦਾ ਤਾਂ ਵੈਸੇ ਹੀ 11 ਮਾਲਾ ਕਰ ਦਿੰਦੀਆਂ। ਕਹਿੰਦੇ ਇਹਦਾ ਕੀ ਫਾਇਦਾ ਜੇ ਤੂੰ ਸੁਣਦਾ ਹੀ ਨਹੀਂ? ਕਹਿੰਦੇ ਮੂੰਹ ਵਿੱਚ ਰੋਟੀ ਐਂ ਪਾਉਣਾ? ਕਹਿੰਦੇ ਹਾਂਜੀ। ਕਹਿੰਦੇ ਐਂ ਕੱਢ ਕੇ ਸਿੱਟ ਦਿੰਦਾ ਮੂੰਹ ਚੋਂ ਰੋਟੀ? ਕਦੇ ਇੱਧਰੋਂ ਸਾਈਡ ਤੋਂ ਕੱਢਦਾ ਰੋਟੀ? ਕਹਿੰਦੇ ਮੂੰਹ 'ਚ ਹੀ ਜਾਂਦੀ। ਕਹਿੰਦੇ ਜੀ ਬਾਣੀ ਬੋਲਦਾ ਉਹਨੂੰ ਇੱਥੇ ਕੰਨਾਂ 'ਚ ਪਾ। ਕਹਿੰਦੇ ਸਵੇਰੇ 1 ਮਾਲਾ ਕਰਨੀ ਹੈ ਸੁਣ ਕੇ, ਬਸ ਸੁਣ ਕੇ ਦਾ ਵੱਖਰਾ ਆਨੰਦ ਹੈ ਅਤੇ ਵੈਸੇ ਹੀ ਪੜ੍ਹੀ ਜਾਣ ਦਾ ਵੱਖਰਾ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਜਿੰਨਾ ਸਹਿਜ ਵਿੱਚ ਆ ਜਾਓਗੇ, ਜਿੰਨਾ ਟਿਕਾਓ ਨਾਲ ਜਪੋਗੇ, ਇਹ ਤਾਂ ਇੱਕੋ ਵਾਰ ਹੀ ਬਹੁਤ ਹੁੰਦਾ, ਬਸ ਟਿਕਾ ਕੇ। ਹੁਣ ਸਭ ਨੇ ਟਿਕਾ ਕੇ ਪੜ੍ਹਨਾ। ਇਹ ਨਹੀਂ ਕਿ ਤੁਸੀਂ ਮੈਥੋਂ ਅੱਗੇ ਬੋਲ ਰਹੇ, ਮੈਂ ਤੁਹਾਤੋਂ ਅੱਗੇ ਬੋਲ ਰਿਹਾ, ਹੌਲੀ ਹੌਲੀ ਪੜ੍ਹੋ। ਦਾਸ ਇੱਕ ਓਂਕਾਰ ਕਹੇਗਾ, ਤੁਸੀਂ ਵੀ ਇੱਕ ਓਂਕਾਰ ਕਹਿਣਾ, ਫਿਰ ਉਹਦਾ ਅਰਥ ਵਿਚਾਰ ਕਰੋ। ਇੱਕ ਓਂਕਾਰ, ਓਂਕਾਰ ਦਾ ਅਰਥ ਹੈ ਪ੍ਰਕਾਸ਼ਕ ਹੈ ਜੋ ਸਭਨਾਂ ਦਾ, ਕੇਵਲ ਇੱਕੋ ਇੱਕ ਹੈ ਸਤ ਨਾਮ, ਜਿਹਦਾ ਨਾਮ ਤਿੰਨਾਂ ਕਾਲਾਂ ਵਿੱਚ ਸੱਤ ਹੈ। ਅਰਥ ਤਾਂ ਬਹੁਤ ਨੇ, ਉਹ ਤਾਂ ਤੁਸੀਂ ਸੁਣਿਆ ਹੀ ਹੈ ਕਿ 10-10 ਦਿਨ ਸਾਨੂੰ 5 ਦਿਨ ਤੇ ਇਕੱਲੇ ਇੱਕ ਓਂਕਾਰ ਦਾ ਹੀ ਅਰਥ, ਉਹ 5 ਦਿਨ 'ਚ ਪੂਰੇ ਮੂਲ ਮੰਤਰ ਦੇ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ 40 ਦਿਨ ਵਿੱਚ ਮੂਲ ਮੰਤਰ ਦੇ ਅਰਥ ਕੀਤੇ ਸੀ। ਇਹ ਜਿੰਨੇ ਅਰਥ ਸਾਨੂੰ ਅੱਜ ਟਕਸਾਲ ਦੇ ਸਿੰਘਾਂ ਨੂੰ ਮਿਲਦੇ ਨੇ, ਜਿਹੜਾ ਮਹਾਂਪੁਰਖਾਂ ਦੇ ਟੀਕਾ ਵੀ ਛਾਪਿਆ, ਜਪਜੀ ਸਾਹਿਬ ਰਹਿ ਰਾਸ ਕੀਰਤਨ ਸੋਹਲੇ ਦਾ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ, ਉਹ ਵੀ ਸੰਤ ਸੁੰਦਰ ਸਿੰਘ ਜੀ ਦੇ ਅਨੁਭਵੀ ਅਰਥ। ਸੋ ਇਸ ਕਰਕੇ ਸਾਰੀ ਸੰਗਤ ਬੇਸ਼ੱਕ ਇੱਕ ਓਂਕਾਰ ਵਿੱਚ ਟਿਕੇ ਰਹੋ, ਬੈਠ ਕੇ ਇੱਕੋ ਟਿਕਣਾ ਸਿੱਖੋ, ਬਸ ਇਹ ਨਹੀਂ ਕਿ ਤੇਜ਼ੀ ਤੇਜ਼ੀ ਕਰਨ ਦੇ ਨਾਲ ਕੁਛ ਨਹੀਂ ਬਣਨਾ। ਧਿਆਨ ਵੀ ਜ਼ਰੂਰੀ ਹੈ। ਜਦੋਂ ਮੈਂ ਇੱਥੇ ਮਹਿਤੇ ਹੁੰਦਾ ਸੀ, ਬੈਕ ਸਿੰਘ ਨੂੰ ਕਿਹਾ, ਮੈਂ ਕਿਹਾ ਵੀ ਉਹ ਮੈਨੂੰ ਵੀ ਸਕੂਟਰ ਸਿਖਾਓ, ਮੈਂ ਸਿੱਖਿਆ ਨਹੀਂ ਹੋਇਆ। ਉਹ ਇੱਕ ਸਿੰਘ ਉਹ ਸਕੂਟਰ ਲੈ ਕੇ ਆ, ਕਹਿੰਦਾ ਚੱਲ ਇਹਦੇ ਹੀ ਚੱਕ ਕੇ ਲੈ ਜਾਂਦੇ ਹਾਂ। ਅਸੀਂ ਛੋਟੇ ਛੋਟੇ ਹੁੰਦੇ ਸੀ। ਆਹ ਅਨਾਜ ਮੰਡੀ ਜਿਹੜੀ ਇੱਥੇ ਪਰਲੇ ਪਾਸੇ ਪਹਿਲਾਂ ਉੱਥੇ ਅੱਗੇ ਵੱਟ ਜੀ ਸੀ, ਮੈਨੂੰ ਕਹਿੰਦਾ ਸਕੂਟਰ ਚਲਾ, ਮੈਂ ਚਲਾਉਣ ਲੱਗ ਪਿਆ। ਕਹਿੰਦਾ ਦੂਜਾ ਗੇਅਰ ਪਾ, ਮੈਂ ਗੇਅਰ ਵੱਲ ਦੇਖਣ ਲੱਗ ਗਿਆ, ਉਹ ਗਾਂਹ ਵੱਟ 'ਤੇ ਚੜ੍ਹ ਕੇ ਡਿੱਗ ਪਿਆ ਸੀ। ਕੀ ਹੋਇਆ? ਮੈਂ ਧਿਆਨ ਪਾਸੇ ਹੋ ਗਿਆ, ਮੈਂ ਡਰ ਗਿਆ। ਕਹਿੰਦਾ ਤੂੰ ਤਾਂ ਹੁਣ ਭੱਜ, ਤਾਰ ਟੁੱਟ ਗਈ ਕਲੱਚ ਦੀ। ਕਹਿੰਦਾ ਮੈਂ ਪਵਾ ਕੇ ਆਉਣਾ। ਉਹ ਵੀ ਅਭਿਆਸੀ ਸੀ। ਮੈਂ ਇੱਕ ਮਹੀਨਾ ਡਰਿਆ ਰਿਹਾ ਵੀ ਮੈਂ ਨਹੀਂ ਸਿੱਖ ਸਕਦਾ। ਇੱਕ ਦਿਨ ਮਨ 'ਚ ਖਿਆਲ ਆਇਆ ਵੀ ਗੇਅਰ ਤਾਂ ਆਪੇ ਪੈ ਜਾਣੇ, ਤੂੰ ਧਿਆਨ ਤਾਂ ਸਾਹਮਣੇ ਰੱਖ। ਲਓ ਮੈਂ ਚੱਕਿਆ ਮੋਟਰਸਾਈਕਲ, ਉਡਾਤਾ, ਧਿਆਨ ਸਾਹਮਣੇ ਆ, ਗੇਅਰ ਤਾਂ ਆਪੇ ਪੈਂਦੇ ਜਾਣੇ ਆ। ਇਸ ਕਰਕੇ ਮੇਨ ਚੀਜ਼ ਕੀ, ਗੱਡੀ ਚਲਾਉਂਦੇ ਹਾਂ, ਸਿਰਫ ਧਿਆਨ ਕੰਮ ਕਰਦਾ ਉੱਥੇ। ਸਾਵਧਾਨੀ ਹਟੀ ਦੁਰਘਟਨਾ ਘਟੀ ਬਹੁਤ ਥਾਵਾਂ 'ਤੇ ਲਿਖਿਆ ਹੁੰਦਾ। ਇਹ ਮੇਰੀ ਜ਼ਿੰਦਗੀ ਦਾ ਰਿਕਾਰਡ ਆਪਣਾ। ਜਦੋਂ ਮਹਾਂਪੁਰਖਾਂ ਦਾ ਅਸੀਂ ਰੌਲਾ ਵੀ ਲਾਉਂਦੇ ਸੀ, ਕਦੇ ਕੋਈ ਗਲਤੀ ਹੋ ਗਈ, ਮੈਂ ਜ਼ਿੰਦਗੀ 'ਚ ਅੱਖ ਚੱਕੀ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ, ਮੈਂ ਇੱਕ ਵਾਰ ਤਾਬਿਆ ਬੈਠ ਗਿਆ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਅੱਖ ਨਹੀਂ ਚੱਕਣੀ। ਬਸ ਕਿਉਂ? ਅੱਖ ਤਾਂ ਚੱਕੀਏ ਜੇ ਇਹਨਾਂ ਨਾਲੋਂ ਹੋਰ ਕੋਈ ਸੋਹਣਾ ਹੋਵੇ। ਸਭ ਤੋਂ ਸੁੰਦਰ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ, ਇਹਨਾਂ ਤੋਂ ਵੱਡਾ ਕੌਣ ਹੈ? ਵੀ ਪਾਠੀ ਕਹਿਵੀ ਕੌਣ ਹੈ? ਫਿਰ ਅੱਖ ਚੱਕ ਲੈਣਗੇ ਕੌਣ? ਪਾਠ ਤਾਂ ਇੱਥੋਂ ਹੀ ਖੰਡਨ ਹੋ ਜਾਂਦਾ। ਅੱਖ ਹੀ ਚੱਕ ਲਈ ਇੱਕ ਵਾਰ। ਇਸ ਕਰਕੇ ਧਿਆਨ ਵੱਡੀ ਚੀਜ਼ ਹੈ। ਦੁੱਧ ਉਬਾਲਣ ਲਈ ਖੜੇ ਤੇ ਧਿਆਨ ਪਾਸੇ ਹੋਇਆ, ਦੁੱਧ ਉੱਬਲ ਗਿਆ, ਰੋਟੀ ਸੜ ਗਈ। ਇੱਥੇ ਆਹ ਇੱਥੇ ਤੁਹਾਡੇ ਪਤਨੀ, ਇੱਥੇ ਕਿਹੜੇ ਪਿੰਡ ਹੋਇਆ ਸੀ ਐਕਸੀਡੈਂਟ? ਭਾਈ ਸੁਜਾਨ ਸਿੰਘ ਨੇ ਜੀਪ ਚਲਾਈ ਸੀ ਉਦੋਂ। ਉਹ ਡਰਾਈਵਰ ਗੁਰਮੁਖ ਸਿੰਘ ਹੁੰਦਾ ਸੀ। ਉਹ ਕਹਿੰਦਾ ਜੀ ਤੁਸੀਂ ਜਹਿਦਾਰ ਜੀ ਇੱਧਰ ਬੈਠੋ, ਮੈਂ ਡਰਾਈਵਰ ਆਉਂਦੇ ਹੀ ਹੋ। ਮੈਂ ਮਿਲਟਰੀ 'ਚ ਰਿਹਾ ਯਾਰ, ਮੈਂ ਹੌਲਦਾਰ, ਮੈਂ ਗੱਡੀ ਚਲਾਉਂਦਾ ਰਿਹਾ ਉੱਥੇ। ਪੂਰੀ ਤੇਜ਼ ਧਿਆਨ ਉਖੜ ਗਿਆ ਅਤੇ ਜੀਪ, ਉਹ ਜਿਹੜਾ ਉੱਥੇ ਖੂਹ ਬਣਿਆ ਹੋਇਆ ਸੀ, ਇੱਥੇ ਉਹ ਖੂਹ ਟੱਪ ਗਈ, ਜੀਪ ਸਾਰੇ ਪੁੱਠੇ ਹੋ ਕੇ ਡਿੱਗੇ, ਬੁਰੇ ਹਾਲ, ਸਾਰੇ ਜ਼ਖਮੀ ਹੋ ਗਏ। ਕੀ ਹੋਇਆ? ਧਿਆਨ ਟੁੱਟ ਗਿਆ। ਇਸ ਕਰਕੇ ਜਿਹੜੀ ਵੱਡੀ ਚੀਜ਼ ਹੈ, ਉਹ ਸਾਰਾ ਮਨ ਬਾਣੀ ਸਰੀਰ ਕਰਕੇ ਇੱਕੋ ਚੀਜ਼ ਦੇਖੋ। ਜਿਵੇਂ ਦਰੋਣਾਚਾਰੀ ਨੇ ਪੁੱਛਿਆ ਸੀ ਯੁਧਿਸ਼ਠਰ ਸਾਹਮਣੇ, ਤੈਨੂੰ ਕੀ ਦਿਖਦਾ? ਬਾਕੀਆਂ ਨੇ ਕਿਹਾ ਮੈਨੂੰ ਚਿੜੀ ਦਿਖਦੀ ਹੈ, ਮੈਂ ਜਿਹਦੇ ਤੀਰ ਮਾਰਨਾ ਹੈ। ਯੁਧਿਸ਼ਠਰ ਕਹਿੰਦਾ ਮੈਨੂੰ ਸਿਰਫ ਚਿੜੀ ਦੀ ਅੱਖ ਦਿਖਦੀ, ਜਿਹਦੇ ਵਿੱਚ ਮੈਂ ਤੀਰ ਮਾਰਨਾ। ਇਸ ਕਰਕੇ ਤਿੰਨ ਚੀਜ਼ਾਂ ਨੂੰ ਇਹੋ ਕਾਮਯਾਬ ਕਰੋ ਆਪਣੇ ਮਨ ਦੇ ਅੰਦਰ ਕਿ ਮੈਂ ਜੋ ਕਹਿਣਾ ਉਹਦੇ ਵੱਲ ਧਿਆਨ ਦੇਣਾ ਅਤੇ ਉਹਦਾ ਅਰਥ ਸੁਣਨਾ ਅਤੇ ਮਨ ਦੇ ਅੰਦਰ ਪ੍ਰੇਮ ਰੱਖਣਾ ਅਤੇ ਉਹਨੂੰ ਵਿਆਪਕ ਜਾਣ ਕੇ ਜਾਪ ਕਰਨਾ। ਫਿਰ ਛੇਤੀ ਹੀ ਮਹਾਰਾਜ ਦੀ ਕਿਰਪਾ ਹੁੰਦੀ ਹੈ, ਰਹਿਤ ਵਿੱਚ ਵੀ ਠੀਕ ਹੋਵੇ। ਬਾਣੀ ਅੰਦਰ ਗੁਰੂ ਸਾਹਿਬ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾ। ਭਾਂਡਾ ਪਹਿਲਾਂ ਧੋ ਲਓ ਆਪਣਾ। ਵੱਡੀ ਚੀਜ਼ ਹੁੰਦੀ ਹੈ ਜਿਹੜੀ ਬਾਣੀ 'ਚ। ਜੇ ਅਸੀਂ ਜਗਿਆਸੂ ਸੀ ਤਾਂ ਅਸੀਂ ਬਾਣੀ ਨੂੰ ਬਹੁਤ ਢੰਗ ਨਾਲ ਪੜ੍ਹਿਆ, ਚਾਹੇ ਅਸੀਂ ਸੰਥਿਆ ਹੀ ਕਰਦੇ ਸੀ, ਚਾਹੇ ਅਸੀਂ ਬਾਣੀ ਪੜ੍ਹਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਵੇਂ ਲਿਖਿਆ ਕਿ ਪ੍ਰਾਪਤੀ ਕਿਵੇਂ ਹੋਵੇਗੀ। ਪ੍ਰਾਪਤੀ ਉਹ ਬਾਣੀ ਅੰਦਰ ਲਿਖਿਆ, ਜਬ ਲੱਗ ਉਹ ਜਾਣੈ ਬੈਰੀ ਮੀਤ, ਤਬ ਲੱਗ ਨਿਹਚਲ ਨਾਹੀ ਚੀਤ। ਜਦੋਂ ਤੱਕ ਦੋਸਤ ਅਤੇ ਦੁਸ਼ਮਣ ਦਿਖਦਾ ਉਦੋਂ ਤੱਕ ਤੇ ਨਹੀਂ ਚਿੱਤ ਟਿਕਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਆਪਣੇ ਮਨ ਦੇ ਅੰਦਰ ਜਾਓ ਤਾਂ ਪਿਰੀਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਦੇਖੋ ਆਪਣੀ ਜ਼ਿੰਦਗੀ 'ਚ ਇਹ ਗਲਤੀਆਂ ਤੁਸੀਂ ਬਹੁਤ ਕੀਤੀਆਂ ਅੱਜ ਤੱਕ, ਪਰ ਅੱਗੇ ਨੂੰ ਧਿਆਨ ਦਿਓ, ਕਿਸੇ ਨੂੰ ਵੀ ਦੁਖੀ ਨਾ ਕਰੋ, ਦੁਖੀ ਨਾ ਕਰੋ ਕਿਸੇ ਨੂੰ। ਕਿਸੇ ਨੂੰ ਵੀ ਦੁਖੀ ਕਰੋਗੇ ਨਾ ਤੁਹਾਨੂੰ ਵੀ ਦੁੱਖ ਮਿਲਣਾ, ਫਿਰ ਤੁਹਾਡਾ ਮਨ ਨਹੀਂ ਟਿਕਣਾ, ਕਿਉਂਕਿ ਉਸ ਬੰਦੇ ਦੀ ਬਦਸੀਸ ਤੁਹਾਨੂੰ ਲੱਗ ਜਾਣੀ ਹੈ। ਕੋਸ਼ਿਸ਼ ਕਰੋ ਅਸੀਂ ਸੁੱਖ ਦੇ ਸਕੀਏ ਸਾਰਿਆਂ ਨੂੰ, ਕੋਸ਼ਿਸ਼ ਕਰੋ ਕਿ ਭੁੱਖੇ ਨੂੰ ਰੋਟੀ ਦੇ ਸਕੀਏ, ਚਾਹੇ ਉਹ ਜਾਨਵਰ ਹੈ, ਚਾਹੇ ਉਹ ਪੰਛੀ ਹੈ, ਚਾਹੇ ਪਸ਼ੂ ਹੈ। ਕਿਉਂਕਿ ਜਿਨ੍ਹਾਂ ਨੇ ਲੜੀਵਾਰ ਕਥਾ ਸੁਣੀ ਹੈ, ਗੁਰੂ ਨਾਨਕ ਪ੍ਰਕਾਸ਼ ਤੋਂ ਸੂਰਜ ਪ੍ਰਕਾਸ਼ ਤੱਕ, ਉਹਨਾਂ ਨੂੰ ਪਤਾ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਸ੍ਰੀ ਹਰਗੋਬਿੰਦਪੁਰ ਸਾਹਿਬ ਕਰਤਾਰਪੁਰ ਸਾਹਿਬ ਦੀ ਗੱਲ ਹੈ। ਮਹਾਰਾਜ ਲੰਗਰ ਵੱਲ ਨੂੰ ਤੁਰੇ ਆ ਰਹੇ ਨੇ, ਇੱਕ ਕਾਂ ਦੀ ਲੱਤ ਲੰਗੜੀ ਸੀ। ਸਤਿਗੁਰੂ ਜੀ ਦੇਖ ਕੇ ਕਹਿੰਦੇ ਜਿਹਨੇ ਇਹ ਕਾਂ ਦੀ ਲੱਤ ਲੰਗੜੀ ਕੀਤੀ ਆ ਉਹ ਨਰਕਾਂ ਨੂੰ ਜਾਊਗਾ। ਉਹ ਜਿਹੜਾ ਪਿਓ ਅਤੇ ਪੁੱਤ ਉੱਥੇ ਭਾਂਡਿਆਂ ਦੀ ਰਾਖੀ ਸਿਟੀ ਲੈ ਕੇ ਬੈਠਦੇ ਸੀਗੇ, ਉਹ ਕਹਿੰਦੇ ਪਿਤਾ ਜੀ ਮਹਾਰਾਜ ਨੇ ਬਚਣਾ, ਆਪਾਂ ਨਰਕਾਂ ਜਾਵਾਂਗੇ। ਹੁਣ ਭਾਈ ਬਿਧੀ ਚੰਦ ਕੋਲ ਗਏ ਦੌੜ ਕੇ, ਇਹ ਤਾਂ ਬੜਾ ਵੱਡਾ ਬਚਨ ਕਰਤਾ, ਅਸੀਂ ਤਾਂ ਇੰਨੀ ਸੇਵਾ ਕਰਦੇ ਹਾਂ। ਭਾਈ ਬਿਧੀ ਚੰਦ ਕਹਿੰਦੇ ਫਿਰ ਲੱਤ ਕਿਹਨੇ ਤੋੜੀ? ਕਹਿੰਦੇ ਉਹ ਵਾਰ ਵਾਰ ਕਾਂ ਭਾਂਡਿਆਂ 'ਤੇ ਨਾ ਆਉਂਦਾ ਸੀ, ਭਾਂਡਿਆਂ 'ਤੇ ਨਾ ਮੈਂ ਛਿਟੀ ਨਾਲ ਬੜਾ ਹਟਾਇਆ, ਨਹੀਂ ਮੈਂ ਗਲੇਲਾ ਮਾਰਿਆ, ਫਿਰ ਵੱਟਾ ਮਾਰਿਆ, ਇਹਨਾਂ ਦੀ ਲੱਤ ਟੁੱਟ ਗਈ। ਮਹਾਰਾਜ ਸੱਚੇ ਪਾਤਸ਼ਾਹ ਕੋਲ ਗਏ ਭਾਈ ਬਿਧੀ ਚੰਦ। ਪੈਂਡੇ ਖਾਂ 'ਤੇ ਕਾਫੀ ਮਹਾਰਾਜ ਨਾਰਾਜ਼ ਸੀ, ਉਹਨਾਂ ਦੇ ਜਵਾਈ 'ਤੇ ਉਹ ਮਹਾਰਾਜ ਦੀ ਚੀਜ਼ਾਂ ਚੋਰੀ ਕਰ ਲਈਆਂ ਸੁਣ। ਭਾਈ ਬਿਧੀ ਚੰਦ ਨੇ ਜਾ ਕੇ ਬਖਸ਼ਵਾ ਲਿਆ, ਮਹਾਰਾਜ ਤੁਹਾਡਾ ਸਿੱਖ ਨਰਕਾਂ ਨੂੰ ਜਾਂਦਾ? ਨਾਲ ਉਹਨਾਂ ਨੂੰ ਲੈ ਗਏ। ਕਹਿੰਦੇ ਨਹੀਂ, ਨਰਕਾਂ 'ਤੇ ਜਿਹਨੇ ਸਾਡਾ ਬਾਤ ਚੋਰੀ ਕੀਤਾ ਉਹ ਜਾਓ ਜਾਓ। ਚਲੋ ਗੱਲ ਟਲ ਗਈ, ਪਰ ਸੋਚਣ ਵਾਲੀ ਗੱਲ ਤਾਂ 1,57,000 ਤੁਰਕ ਨੂੰ ਚਾਰ ਜੰਗਾਂ ਵਿੱਚ ਮੌਤ ਦੇ ਘਾਟ ਉਤਾਰਨ ਵਾਲੇ ਸਤਿਗੁਰੂ ਕਹਿੰਦੇ ਨੇ ਜਿਹਨੇ ਲੱਤ ਤੋੜੀ ਕਾਂ ਦੀ ਉਹ ਨਰਕਾਂ ਨੂੰ ਜਾਊਗਾ। ਭਈ ਦੁਸ਼ਮਣੀ ਸਾਡੀ ਤੁਰਕਾਂ ਨਾਲ ਸੀ, ਬੁਰਿਆਈ ਨਾਲ ਸੀ।